ಸತನಾಮ ಶ್ರೀ ವಾಹೆ ಗುರು ಸಾಹೇಬ ಜೀ ತನಾಸರೀ ಮೊಹಲ್ಲಾ ಪಂಜವಾ ਵੱਡੇ ਵੱਡੇ ਰਾਜਨ ਅਰ ਭੁੰਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨ ਸੂਜੀ ਵੱਡੇ ਵੱਡੇ ਰਾਜਨ ਅਰ ਭੁੰਮਨ ਤਾਂ ਕਿ ਤ੍ਰਿਸ਼ਨ ਨ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨ ਸੂਜੀ ਵੇਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਜੋ ਪਾਵਕ ਇਦਨ ਨਹੀਂ ਤ੍ਰਾਪੈ ਬੇਨਹਾਰ ਕਹ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕਿ ਮਿਟ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੁੱਖਾ ਕਾਮਵੰਤ ਕਾਮੀ ਬਹੁਨਾਰੀ ਪਰ ਗ੍ਰਹਿ ਜੋਹ ਨਾ ਚੁੱਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹ ਸੁਕੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਡਵਾਜੀ ਸਤਸੰਗ ਜੀ, ਆਪ ਤਨਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ दर्शन इशनान करन उपरंत गुरुद्वारा मंजी साहिब दीवान हाल विखे तथा देश विदेशों के अंदर तथा घरां दे अंदर सतगुरु श्री गुरु ग्रंथ साहिब जी दी पावन पवित्र हजूरी विखे जुड़ बैठे हो। देन दुनिया दे मालक जगत जलंदे दे रक्षक साहिब श्री गुरु ग्रंथ साहिब जी महाराज जी ने अमृत वेले सचखंड श्री हरिमंदर साहिब जी विखे प्रकाश मान होके अज दा ए पावन श्री मुखवाग धन श्री गुरु अर्जन देव सचे पातशाह जी दी पावन रसना द्वारा आपां नूं बख्शिश कीता है। इस पावन हुक्मनामे अंदर सतगुरु पातशाह जी ने दर्शाया है कि परमात्मा दे नाम तो बगैर किसे दी भी त्रिशना नहीं मिट सकती। क्योंकि त्रिशना नूं इको ही एक ब्रेक है नाम दी। जे सिमरन भजन दी ब्रेक ना लाइए ते ए त्रिशना जेड़ी है ना ए अगे अगे तुरी जांदी है। मनुख नूं संतोख नहीं आउंदा, मनुख रजदा नहीं। सतगुरु जी कहंदे जिन्हां ने गुरु तों सिमरन भजन की दात प्राप्त करके सिमरन भजन किया वो तृप्त हो गए हैं, वो रज गए हैं। पर सिमरन भजन तो बगैर संगत जी रज किथे और किसे नूं तृप्ति नहीं हुंदी। ए सतगुरां ने अज दे इस आवन हुक्मनामे अंदर श्री मुखवाक अंदर विचार दर्शाए हन। आओ मन बिरतियां नूं एकाग्र करके सरवण करना करिए जी।
सतनाम श्री वाहे गुरु साहिब जी तनासरी ਮਹੱਲਾ ਪੰਜਵਾ
ਰਾਗ ਧਨਾਸਰੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 672 ਤੇ ਸੁਭਾਏ ਮਾਨ ਹੈ।
ਵੱਡੇ ਵੱਡੇ ਰਾਜਨ ਅਰ ਭੁੰਮਨ
ਹਜ਼ੂਰ ਕਹਿੰਦੇ ਨੇ ਵੱਡੇ ਵੱਡੇ ਰਾਜਨ ਅਰ ਭੁੰਮਨ ਵੱਡੇ ਵੱਡੇ ਰਾਜੇ ਜਿਨ੍ਹਾਂ ਦੇ ਕੋਲ ਬਹੁਤ ਵੱਡੇ ਵੱਡੇ ਰਾਜ ਹਨ ਜਿਨ੍ਹਾਂ ਦੇ ਕੋਲ ਬਹੁਤ ਵੱਡੀ ਸੈਨਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸ ਵਿਥਿਆ ਕਰਕੇ ਮਾਇਆ ਕਰਕੇ ਉਹਨਾਂ ਨੂੰ ਵੀ ਤ੍ਰਿਪਤੀ ਨਹੀਂ ਹੋਈ ਉਹ ਵੀ ਦੂਜਿਆਂ ਦੇ ਦੇਸ਼ਾਂ ਵੱਲੇ ਝਾਕਦੇ ਨੇ ਵੀ ਇਹਨਾਂ ਦੇ ਦੇਸ਼ 'ਤੇ ਅਸੀਂ ਕਿਵੇਂ ਕਬਜ਼ਾ ਕਰ ਸਕਦੇ ਹਾਂ। ਕਈ ਤਰ੍ਹਾਂ ਦੇ ਹੱਥ ਕੰਡੇ ਉਹ ਵਰਤਦੇ ਨੇ ਵੀ ਕਿਵੇਂ ਨਾ ਕਿਵੇਂ ਆਹ ਵੀ ਦੇਸ਼ ਅਸੀਂ ਜਿੱਤ ਲਈਏ ਆਹ ਵੀ ਜਿੱਤ ਲਈਏ ਪਰ ਉਹਨਾਂ ਨੂੰ ਤ੍ਰਿਪਤੀ ਨਹੀਂ ਹੁੰਦੀ। ਜਿਵੇਂ ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ ਇੱਕ ਵਾਰੀ ਸਿਕੰਦਰ ਜਿਹੜਾ ਹੈ ਉਹ ਵੱਖ ਵੱਖ ਮੁਲਕਾਂ ਨੂੰ ਜਿੱਤਦਾ ਹੋਇਆ ਜਦੋਂ ਹਿੰਦੁਸਤਾਨ ਦੇ ਵਿੱਚ ਆਇਆ ਇੱਕ ਫਕੀਰ ਰੇਤੇ ਵਿੱਚ ਲੇਟਿਆ ਹੋਇਆ ਸੀ ਉਹਨੇ ਉਹਨੂੰ ਪੁੱਛਿਆ ਵੀ ਕਿੱਧਰ ਆਇਆ ਹੈ ਕਹਿਣ ਲੱਗਾ ਦੇਸ਼ ਜਿੱਤਣ ਵਾਸਤੇ ਆਇਆ ਹਾਂ। ਕਹਿਣ ਲੱਗਾ ਇਹਨੂੰ ਜਿੱਤ ਕੇ ਫਿਰ ਕੀ ਕਰੇਗਾ ਕਹਿੰਦਾ ਫਿਰ ਹੋਰ ਜਿੱਤਾਂਗਾ ਹੋਰ ਜਿੱਤਾਂਗਾ। ਫਕੀਰ ਸਵਾਲ ਕਰੀ ਗਿਆ ਰਾਜਾ ਉੱਤਰ ਦੇਈ ਗਿਆ ਅਖੀਰ ਤੇ ਜਾ ਕੇ ਉਹਨੇ ਕਿਹਾ ਵੀ ਸਾਰੇ ਦੇਸ਼ਾਂ ਨੂੰ ਜਿੱਤ ਕਰਕੇ ਮੈਂ ਸੁੱਖ ਪ੍ਰਾਪਤ ਕਰਾਂਗਾ ਸੁੱਖ ਦੀ ਨੀਂਦ ਸਵਾਂਗਾ। ਫਕੀਰ ਹੱਥ ਤੇ ਹੱਥ ਮਾਰ ਕੇ ਹੱਸ ਪਿਆ ਕਹਿਣ ਲੱਗਾ ਵੇਖ ਤੂੰ ਇੰਨੇ ਪਾਪੜ ਵੇਲ ਕੇ ਸੁੱਖ ਦੀ ਆਸ ਰੱਖਦਾ ਹੈ ਪਤਾ ਨਹੀਂ ਕੋਈ ਤੇਰੇ ਤੋਂ ਤਗੜਾ ਤੈਨੂੰ ਅੱਗੋਂ ਮਿਲ ਪਿਆ ਤੈਨੂੰ ਸੁੱਖ ਦੀ ਪ੍ਰਾਪਤੀ ਹੋਣੀ ਕਿ ਨਹੀਂ ਹੋਣੀ ਪਰ ਮੈਂ ਸੁਖੀ ਹਾਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਏ ਜਿਹੜਾ ਸੁਖ ਪਰਮਾਤਮਾ ਦੇ ਸਿਮਰਨ ਵਿੱਚੋਂ ਪ੍ਰਾਪਤ ਹੁੰਦਾ ਹੈ ਸੰਗਤ ਜੀ ਉਹ ਰਾਜ ਭਾਗ ਪ੍ਰਾਪਤ ਕਰਕੇ ਰਾਜਿਆਂ ਮਹਾਰਾਜਿਆਂ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਨੂੰ ਤੇ ਚਿੰਤਾ ਲੱਗੀ ਰਹਿੰਦੀ ਹੈ ਨੀਂਦ ਨਹੀਂ ਆਉਂਦੀ। ਕਈ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ, ਕਈ ਨੀਂਦ ਦੇ ਟੀਕੇ ਲਵਾ ਲਵਾ ਕੇ ਸੌਂਦੇ ਨੇ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਵੱਡੇ ਵੱਡੇ ਰਾਜੇ, ਵੱਡੇ ਵੱਡੇ ਜਿਹੜੇ ਰਾਜੇ ਨੇ ਨਾ, ਦਾਵਤ ਫਿਰਤ ਦੇਸ਼, ਉਹ ਇੱਕ ਦੂਜੇ ਦੇ ਦੇਸ਼ ਨੂੰ ਆਪਣੇ ਅਧੀਨ ਕਰਦੇ ਫਿਰਦੇ ਹਨ। ਵੱਡੇ ਵੱਡੇ ਰਾਜੇ ਕੇ ਦਰਬ ਕੋ ਦਲਤ ਹੈ, ਅਤੇ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਨੇ, ਕਈ ਉਹਨਾਂ ਦੇ ਹੰਕਾਰ ਨੂੰ ਅੱਗੇ ਦਲਮਲ ਸੁੱਟਦੇ ਨੇ, ਪਰ ਤ੍ਰਿਸ਼ਨਾ ਨਹੀਂ ਮਿਟਦੀ। ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਹੋਣ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ। ਵੱਡੇ ਤੋਂ ਵੱਡੇ ਜ਼ਿਮੀਦਾਰ ਹੋਣ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਵੀ ਭਾਈ ਭੁੱਖ ਨਹੀਂ ਮਿਟਦੀ। ਉਹ ਵੀ ਇੱਕ ਦੂਜੇ ਦੀਆਂ ਵੱਟਾਂ ਛਾਂਗੀ ਜਾਂਦੇ ਨੇ, ਉਹ ਵੱਟਾਂ ਵੱਢ ਵੱਢ ਕੇ ਨਾ ਅਤੇ ਆਪਦੀ ਵੱਟ ਗਾਹ ਕਰੀ ਜਾਂਦੇ ਨੇ ਵੀ ਚਾਰ ਗਿੱਠਾਂ ਹੋਰ ਪੈਲੀ ਨਾਲ ਮਿਲ ਜਾਵੇ। ਪਰ ਹਜ਼ੂਰ ਕਹਿੰਦੇ ਜਿਨ੍ਹਾਂ ਦੇ ਕੋਲ ਹਜ਼ਾਰਾਂ ਕਿੱਲੇ ਜ਼ਮੀਨ ਹੈ ਨਾ, ਭੁੱਖ ਉਹਨਾਂ ਦੀ ਵੀ ਨਹੀਂ ਮਿਟੀ, ਅਤੇ ਜਿਹਦੇ ਕੋਲ ਇੱਕ ਦੋ ਕਨਾਲਾਂ ਨੇ ਉਹਦੇ ਕੋਲ ਉਹਦੀ ਭੁੱਖ ਕੀ ਮਿਟਣੀ ਹੈ ਜੀ। ਵੱਡੇ ਵੱਡੇ ਰਾਜੇ ਰਾਜ ਭਾਗ ਪ੍ਰਾਪਤ ਕਰਕੇ ਵੀ ਨਹੀਂ ਰੱਜੇ, ਵੱਡੇ ਵੱਡੇ ਜ਼ਿਮੀਦਾਰ ਹਜ਼ਾਰਾਂ ਕਿੱਲਿਆਂ ਦੇ ਮਾਲਕ, ਹਜ਼ਾਰਾਂ ਕਿੱਲੇ ਜ਼ਮੀਨ ਪ੍ਰਾਪਤ ਕਰਕੇ ਵੀ ਨਹੀਂ ਰੱਜੇ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਇਤਨਾ ਗੁਮਾਨ ਹੁੰਦਾ ਹੈ, ਹੰਕਾਰ ਹੁੰਦਾ ਹੈ, ਹਮਰੀ ਭੂਮ ਕੌਣ ਘਾਲੇ ਪੈਰ, ਸਾਡੀ ਧਰਤੀ ਵਿੱਚ ਸਾਡੀ ਪੈਲੀਆਂ ਵਿੱਚ ਕੌਣ ਪੈਰ ਰੱਖੇਗਾ, ਅਸੀਂ ਲੱਤਾਂ ਵੱਢ ਦਿਆਂਗੇ ਜਿਹੜਾ ਪੈਰ ਪਾਵੇਗਾ। ਪਰ ਹਜ਼ੂਰ ਕਹਿੰਦੇ ਤ੍ਰਿਪਤੀ ਨਹੀਂ, ਹਜ਼ਾਰਾਂ ਕਿੱਲਿਆਂ ਦੇ ਮਾਲਕ ਬਣ ਕੇ ਵੀ ਉਹ ਭੁੱਖੋਂ ਭੁੱਖੋਂ ਕਰਦੇ ਹਨ। ਭੁਗਤ ਭੂਖ ਭੁੱਖਣਾ, ਪਦਾਰਥਾਂ ਦੇ ਭੋਗ ਭੋਗੀ ਜਾਂਦੇ ਨੇ ਫਿਰ ਵੀ ਭੁੱਖੋਂ ਭੁੱਖੋਂ ਕਰੀ ਜਾਂਦੇ ਨੇ, ਉਹਨਾਂ ਨੂੰ ਰੱਜ ਨਹੀਂ ਆਉਂਦਾ।
ਤਾਂ ਕਿ ਤ੍ਰਿਸ਼ਨ ਨਾ ਬੂਝੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਵੱਡੇ ਵੱਡੇ ਰਾਜਿਆਂ ਦੀ, ਵੱਡੇ ਵੱਡੇ ਜ਼ਿਮੀਦਾਰਾਂ ਦੀ ਭਾਈ ਤ੍ਰਿਸ਼ਨਾ ਜਿਹੜੀ ਹੈ ਨਾ, ਉਹ ਮਿਟੀ ਨਹੀਂ।
ਲਪਟ ਰਹੇ ਮਾਇਆ ਰੰਗ ਮਾਤੇ,
ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਕਿਸੇ ਬਿਰਲੇ ਦੀ ਹੀ ਮਿੱਟੀ ਹੈ। ਸਤਿਗੁਰੂ ਜੀ ਕਹਿੰਦੇ ਨੇ ਲੱਖਾਂ ਕਰੋੜਾਂ ਜੋੜ ਕਰਕੇ ਵੀ ਨਾ ਇਹ ਤ੍ਰਿਸ਼ਨਾ ਮਿਟਦੀ ਨਹੀਂ, ਅੱਗੇ ਹੀ ਅੱਗੇ ਤੁਰੀ ਜਾਂਦੀ ਹੈ। ਸੰਗਤ ਜੀ, ਇਹਨੂੰ ਵੀ ਬਰੇਕ ਲਾਉਣੀ ਪੈਂਦੀ ਹੈ, ਸਿਮਰਨ ਭਜਨ ਕਰਕੇ ਸੰਤੋਖੀ ਹੋਣਾ, ਫਿਰ ਹੀ ਇਹ ਤ੍ਰਿਸ਼ਨਾ ਤੋਂ ਛੁਟਕਾਰਾ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਤ੍ਰਿਸ਼ਨਾ ਕਿਸੇ ਵਿਰਲੇ ਦੀ ਮਿਟਦੀ ਹੈ ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ। ਸਤਿਗੁਰੂ ਜੀ ਅੱਗੇ ਉਦਾਹਰਨ ਦਿੰਦੇ ਨੇ, ਲਪਟ ਰਹੇ ਮਾਇਆ ਰੰਗ ਮਾਤੇ, ਮਾਇਆ ਦੇ ਕੌਤਕਾਂ ਵਿੱਚ ਉਹ ਲਿਪਟ ਰਹੇ ਹਨ।
ਲੋਚਨ ਕਸ਼ੂ ਨਾ ਸੂਝੀ,
ਪਰ ਉਹਨਾਂ ਨੂੰ ਅੱਖਾਂ ਦੇ ਨਾਲ ਕੁਝ ਵੀ ਸੂਝਦਾ ਨਹੀਂ, ਦਿਸਦਾ ਨਹੀਂ ਕਿ ਰਾਵਣ ਵਰਗੇ ਰਾਜੇ ਜਿਹੜੇ ਲੰਕਾ ਦੇ ਛਤਰਪਤੀ ਸੀ ਉਹ ਵੀ ਇਸ ਸੰਸਾਰ ਤੋਂ ਤੁਰ ਗਏ। ਔਰ ਵੱਡੇ ਵੱਡੇ ਰਾਜੇ ਇੱਥੇ ਆਏ, ਰਾਜ ਭਾਗ ਭੋਗ ਕੇ ਆਖਰ ਮਿੱਟੀ ਵਿੱਚ ਮਿਲ ਗਏ। ਇਸ ਪਾਸੇ ਉਹਨਾਂ ਨੇ ਕਦੇ ਖਿਆਲ ਨਹੀਂ ਕੀਤਾ। ਵੱਡੇ ਵੱਡੇ ਜ਼ਿਮੀਦਾਰ ਆਏ, ਉਹ ਵੀ ਤੁਰ ਗਏ। ਪਰ ਨਾ ਤਾਂ ਕੋਈ ਰਾਜਾ ਰਾਜ ਭਾਗ ਆਪਣੇ ਨਾਲ ਖੜ ਸਕਿਆ ਹੈ, ਨਾ ਕੋਈ ਹਜ਼ਾਰਾਂ ਕਿੱਲਿਆਂ ਦਾ ਮਾਲਕ ਜ਼ਿਮੀਦਾਰ ਜ਼ਮੀਨ ਚੁੱਕ ਹੀ ਨਾਲ ਲੈ ਕੇ ਗਿਆ। ਪਰ ਹਜ਼ੂਰ ਕਹਿੰਦੇ ਨੇ ਲੋਚਨ ਕਛੂ ਨਾ ਸੂਝੀ, ਇਹਨਾਂ ਅੱਖਾਂ ਨਾਲ ਇਸ ਜੀਵ ਨੂੰ ਕੋਈ ਸੂਝਦਾ ਨਹੀਂ। ਕਿਉਂ ਨਹੀਂ ਸੂਝਦਾ, ਕਿਉਂ ਨਹੀਂ ਦਿਸਦਾ? ਹਜ਼ੂਰ ਕਹਿੰਦੇ ਅਗਿਆਨਤਾ ਦਾ ਹਨੇਰਾ ਹੈ, ਅਗਿਆਨਤਾ ਦੇ ਹਨੇਰੇ ਕਰਕੇ ਹੀ ਇਹਨੂੰ ਕੁਛ ਦਿਸਦਾ
ਨਹੀਂ। ਤ੍ਰਿਪਤ ਨਾ ਪਾਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਕਰਕੇ, ਮੈਂ ਆਪ ਕੀ ਪਦਾਰਥਾਂ ਕਰਕੇ ਕਿਸੇ ਨੂੰ ਤ੍ਰਿਪਤੀ ਦੀ ਤਾਤ ਪ੍ਰਾਪਤ ਨਹੀਂ ਹੁੰਦੀ, ਕਿਸੇ ਨੂੰ ਤ੍ਰਿਪਤੀ ਨਹੀਂ ਹੁੰਦੀ, ਕੋਈ ਵੀ ਰੱਜਦਾ ਨਹੀਂ। ਹਰੇਕ ਬੰਦਾ ਜਦੋਂ ਬਾਜ਼ਾਰ ਵਿੱਚ ਦੀ ਲੰਘਦਾ ਹੈ ਨਾ, ਤੇ ਉੱਥੇ ਵਨ ਸਵਰਨੇ ਮਿਆਵਕੀ ਪਦਾਰਥ ਚੀਜ਼ਾਂ ਵੇਖਦਾ ਹੈ ਤੇ ਉਹਦਾ ਜੀ ਲੁਭਦਾ ਹੈ ਕਿ ਮੈਂ ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ। ਜੀ ਤੇ ਕਰਦਾ ਵੀ ਸਾਰਾ ਬਾਜ਼ਾਰ ਖਰੀਦ ਕੇ ਘਰ ਲੈ ਆਈਏ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਵੀ ਤ੍ਰਿਪਤੀ ਨਹੀਂ, ਮਨ ਤ੍ਰਿਪਤ ਨਹੀਂ ਹੁੰਦਾ, ਕਿਉਂਕਿ ਇਹਨਾਂ ਮਿਆਵਕੀ ਪਦਾਰਥਾਂ ਕਰਕੇ ਕਦੇ ਵੀ ਬੰਦਾ ਰੱਜਦਾ ਨਹੀਂ।
ਜੋ ਪਾਵਕ ਇਦਨ ਨਹੀਂ ਤ੍ਰਾਪੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਪਾਵਕ ਅੱਗ ਜਿਹੜੀ ਹੈ ਨਾ, ਈਂਧਣ ਨਾਮ ਲੱਕੜਾਂ ਦਾ ਹੈ ਸੰਗਤ ਜੀ, ਇਹ ਲੱਕੜਾਂ ਕਰਕੇ ਨਹੀਂ ਰੱਜਦੀ, ਮਣਾ ਮੂੰਹੀ ਲੱਕੜ ਅੱਗ ਵਿੱਚ ਬਾਲੀ ਜਾਈਏ ਤੇ ਇਹ ਅੱਗ ਜਿਹੜੀ ਹੈ ਨਾ, ਇਹਨੇ ਕਦੇ ਨਹੀਂ ਆਖਿਆ ਵੀ ਮੈਂ ਹੁਣ ਤ੍ਰਿਪਤ ਹੋ ਗਈ ਹਾਂ ਤੇ ਤੁਸੀਂ ਹੋਰ ਲੱਕੜ ਨਾ ਬਾਲੋ, ਕਦੇ ਨਹੀਂ ਆਖਿਆ। ਸਤਿਗੁਰੂ ਜੀ ਕਹਿੰਦੇ ਨੇ ਮਣਾ ਮੋਹੀ ਲੱਕੜ ਅੱਗ ਵਿੱਚ ਪਾ ਦਈਏ, ਅੱਗ ਉਹਨੂੰ ਸਾੜ ਕੇ ਸਵਾਹ ਕਰੀ ਜਾਂਦੀ ਹੈ, ਪਰ ਅੱਗ ਨੂੰ ਤ੍ਰਿਪਤੀ ਨਹੀਂ।
ਬਿਨ ਹਰ ਕਹਾ ਅਗਾਈ,
ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਹਰੀ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਗੈਰ ਕੋਈ ਕਿਵੇਂ ਰੱਜ ਸਕਦਾ ਹੈ? ਕਿਸੇ ਨੂੰ ਤ੍ਰਿਪਤੀ ਨਹੀਂ, ਜੇ ਤ੍ਰਿਪਤੀ ਹੈ ਤੇ ਉਹ ਨਾਮ ਜਪਣ ਵਾਲਿਆਂ ਨੂੰ ਹੈ, ਸਿਮਰਨ ਭਜਨ ਕਰਨ ਵਾਲਿਆਂ ਨੂੰ ਹੈ ਸੰਗਤ ਜੀ, ਜਿਹੜੇ ਅੱਠੇ ਪੈਰ ਵਾਹਿਗੁਰੂ ਦੇ ਸਿਮਰਨ ਵਿੱਚ ਰੱਤੇ ਰਹਿੰਦੇ ਨੇ ਉਹਨਾਂ ਨੂੰ ਤ੍ਰਿਪਤੀ ਹੈ, ਉਹ ਕਦੇ ਵੀ ਕਿਸੇ ਤੋਂ ਮੰਗਦੇ ਨਹੀਂ, ਭੁੱਖੋ ਭੁੱਖੋ ਨਹੀਂ ਕਰਦੇ, ਇਹ ਉਹਨਾਂ ਦੀ ਨਿਸ਼ਾਨੀ ਹੈ। ਭਾਵੇਂ ਉਹਨਾਂ ਨੂੰ ਕਿੰਨੇ ਦਿਨ ਵੀ ਫਾਕੇ ਕੱਟਣੇ ਪੈਣ, ਭੁੱਖੇ ਰਹਿਣਾ ਪਵੇ, ਪਰ ਉਹਨਾਂ ਕਦੇ ਕਿਸੇ ਨੂੰ ਨਹੀਂ ਕਿਹਾ ਵੀ ਮੈਂ ਭੁੱਖਾ ਹਾਂ ਮੈਨੂੰ ਭੋਜਨ ਦਿਓ। ਉਹ ਤ੍ਰਿਪਤ ਹਨ। ਜਿਵੇਂ ਭਾਈ ਮਰਦਾਨਾ ਜੀ ਕਈ ਵਾਰ ਗੁਰੂ ਨਾਨਕ ਦੇਵ ਜੀ ਨੂੰ ਕਹਿ ਦਿੰਦੇ, ਮਹਾਰਾਜ ਤੁਹਾਨੂੰ ਤਾਂ ਭੁੱਖ ਨਹੀਂ ਲੱਗਦੀ, ਤੁਸੀਂ ਤਾਂ ਨਾਮ ਕਰਕੇ ਤ੍ਰਿਪਤ ਹੋ, ਪਰ ਮੈਨੂੰ ਤਾਂ ਦੁਨਿਆਵੀ ਭੋਜਨ ਦੀ ਭੁੱਖ ਲੱਗਦੀ ਹੈ ਨਾ ਜੀ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ ਭਾਈ ਉਹ ਤ੍ਰਿਪਤ ਹੋ ਗਏ ਹਨ। ਪਰ ਹਰੀ ਨਾਮ ਤੋਂ ਬਿਨਾਂ ਕਿਸੇ ਨੂੰ ਵੀ ਰੱਜ ਨਹੀਂ
ਰਹਾਓ।
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਦਿਨ ਦਿਨ ਕਰਤ ਭੋਜਨ ਬਾਹੁ ਬਿੰਜਨ।
ਹਜ਼ੂਰ ਕਹਿੰਦੇ ਨੇ ਮਨੁੱਖ ਦਿਨ ਪ੍ਰਤੀ ਦਿਨ ਹਰ ਰੋਜ਼ ਬਹੁਤ ਹੀ ਸਵਾਦਲੇ ਭੋਜਨ ਛਕਣੇ ਕਰਦਾ ਹੈ,
ਤਾਂ ਕਿ ਮਿਟਾ ਨਾ ਭੁੱਖਾ।
ਪਰ ਹਜ਼ੂਰ ਕਹਿੰਦੇ ਮਨੁੱਖ ਦੀ ਭੁੱਖ ਨਹੀਂ ਮਿਟਦੀ। ਸਵੇਰੇ ਉੱਠਦਾ ਹੈ, ਚਾਹ ਪੀਂਦਾ ਹੈ, ਚਾਹ ਦੇ ਨਾਲ ਕੋਈ ਨਾ ਕੋਈ ਮਿੱਠਾ ਵੀ ਲੈਂਦਾ ਹੈ। ਸੰਗਤ ਜੀ ਫਿਰ ਪ੍ਰਸ਼ਾਦਾ ਛਕਦਾ ਹੈ, ਡੇਢ ਦੋ ਵਜੇ ਫਿਰ ਭੋਜਨ ਛਕਦਾ ਹੈ, ਰਾਤ ਨੂੰ ਫਿਰ ਛਕਦਾ ਹੈ, ਸਾਰਾ ਦਿਨ ਕੋਈ ਨਾ ਕੋਈ ਛਕੀ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਦਿਨ ਪ੍ਰਤ ਦਿਨ ਹਰ ਰੋਜ਼ ਬਹੁਤ ਸਵਾਦੀਕ ਮਿੱਠੇ ਮਿੱਠੇ ਭੋਜਨ ਛਕਦਾ ਹੈ, ਪਰ ਮਨੁੱਖ ਦੀ ਭੁੱਖ ਨਹੀਂ ਮਿਟਦੀ। ਰੋਜ਼ ਖਾਂਦਾ ਹੈ, ਸਵੇਰੇ ਫਿਰ ਭੁੱਖ ਲੱਗ ਜਾਂਦੀ ਹੈ, ਭੁੱਖ ਨਹੀਂ ਮਿਟਦੀ।
ਉਦਮ ਕਰੇ ਸਵਾਨ ਕੀ ਨਿਆਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਦਮ ਕਰਦਾ ਹੈ, ਸਵਾਨ ਆਮ ਕੁੱਤੇ ਦਾ ਹੈ ਸੰਗਤ ਜੀ। ਜਿਵੇਂ ਕੁੱਤਾ ਘਰਾਂ ਘਰਾਂ ਵਿੱਚ ਫਿਰਦਾ ਹੈ ਨਾ, ਵੀ ਕਿਸੇ ਨਾ ਕਿਸੇ ਘਰ ਵਿੱਚੋਂ ਮੈਨੂੰ ਟੁੱਕ ਮਿਲ ਜਾਵੇ, ਰੋਟੀ ਮਿਲ ਜਾਵੇ, ਬੁਰਕੀ ਮਿਲ ਜਾਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਇਹ ਜੀਵ ਵੀ ਸੋ ਇਹਨਾਂ ਪਦਾਰਥਾਂ ਦੀ ਖਾਤਰ ਉਦਮ ਕਰਦਾ ਹੈ, ਤੁਰਿਆ ਹੀ ਫਿਰਦਾ ਰਹਿੰਦਾ ਹੈ।
ਚਾਰੇ ਕੁੰਟਾ ਭੁੱਖਾ।
ਚਾਹਾਂ ਕੁੰਟਾਂ ਦੇ ਵਿੱਚ ਸੰਗਤ ਜੀ ਭਾਲਦਾ ਰਹਿੰਦਾ ਹੈ।
ਕਾਮਵੰਤ ਕਾਮੀ ਬਹੁ ਨਾਰੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਕਾਮੀ ਪੁਰਸ਼ ਹੈ ਨਾ, ਉਹਦੇ ਘਰ ਭਾਵੇਂ ਬਹੁਤ ਹੀ ਸੁੰਦਰ ਇਸਤਰੀ ਹੋਵੇ, ਉਹਦੀ ਘਰਵਾਲੀ ਭਾਵੇਂ ਬਹੁਤ ਸੁੰਦਰ ਸੋਹਣੀ ਸੁਨੱਖੀ ਹੋਵੇ,
ਪਰ ਗ੍ਰਹਿ ਜੋ ਨਾ ਚੁੱਕਾ।
ਪਰ ਹਜ਼ੂਰ ਕਹਿੰਦੇ ਉਹਨੂੰ ਵੀ ਤ੍ਰਿਪਤੀ ਨਹੀਂ। ਘਰਵਾਲੀ ਅਤਿਅੰਤ ਸੁੰਦਰ ਹੈ, ਮਨ ਨੂੰ ਮੋਹਣ ਵਾਲੀ ਹੈ, ਪਰ ਫਿਰ ਵੀ ਤ੍ਰਿਪਤੀ ਨਹੀਂ। ਫਿਰ ਕੀ ਕਰਦਾ? ਪਰ ਗ੍ਰਹਿ ਜੋ ਨਾ ਚੁੱਕੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਾਏ ਘਰਾਂ ਨੂੰ ਤੱਕੜ ਵੱਲੋਂ ਨਹੀਂ ਹਟਦਾ, ਅਥਵਾ ਪਰ ਔਰਤਾਂ ਨੂੰ ਤੱਕੜ ਵੱਲੋਂ ਨਹੀਂ ਹਟਦਾ। ਕਈ ਵਾਰ ਤੇ ਸੰਗਤ ਵਿੱਚ ਬੈਠਾ ਵੀ ਪਰਾਈ ਔਰਤਾਂ ਨੂੰ ਤੱਕੀ ਜਾਂਦਾ, ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਘਰ ਦੀ ਭਾਵੇਂ ਕਿੱਡੀ ਸੁੰਦਰ ਹੋਵੇ ਫਿਰ ਵੀ ਰੱਜ ਨਹੀਂ। ਪਰ ਪ੍ਰਾਏ ਘਰਾਂ ਵਾਲੇ ਪਰ ਔਰਤਾਂ ਨੂੰ ਵੇਖਣ ਵੱਲੋਂ ਹਟਦਾ ਨਹੀਂ। ਤਾਂ ਹੀ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਪਰ ਔਰਤਾਂ ਨੂੰ ਵੇਖ ਕੇ ਮਾਤਾਵਾਂ ਭੈਣਾਂ ਅਤੇ ਧੀਆਂ ਸਮਝਣਾ ਹੈ, ਕਿਉਂਕਿ ਜਦੋਂ ਅਸੀਂ ਸਤਿਗੁਰਾਂ ਦੇ ਇਸ ਪਾਵਨ ਉਪਦੇਸ਼ 'ਤੇ ਧਾਰਨੀ ਹੋਵਾਂਗੇ ਨਾ, ਫਿਰ ਸਾਡੀਆਂ ਇਹਨਾਂ ਅੱਖਾਂ ਨੂੰ ਵੀ ਸੰਤੋਖ ਪ੍ਰਾਪਤ ਹੋਵੇਗਾ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਜਿਸ ਔਰਤ ਨਾਲ ਆਨੰਦ ਕਾਰਜ ਹੋਇਆ ਹੈ ਉਹਨੂੰ ਆਪਣੀ ਅਰਧੰਗੀ ਆਪਣੀ ਔਰਤ ਜਾਣੇ। ਸਤਿਗੁਰੂ ਜੀ ਕਹਿੰਦੇ ਉਹਦੇ ਨਾਲ ਰਾਤ ਦਿਨ ਨੇਹੋ ਕਰ, ਪਿਆਰ ਕਰ, ਪਰ ਪਰਾਈਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਜਾਣ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਇਉਂ ਨਾਮ ਸਿਮਰਨ ਕਰਦਾ ਹੈ, ਗੁਰੂ ਕੀ ਮਰਜ਼ਾਦਾ ਅਨੁਸਾਰ ਚੱਲਦਾ ਹੈ, ਭਾਈ ਉਹ ਆਪਣੇ ਜੀਵਨ ਵਿੱਚ ਪਰਪੱਕ ਹੈ। ਪਰ ਜੇ ਘਰ ਵਿੱਚ ਬਹੁਤ ਸੁੰਦਰ ਨਾਰੀ ਵੀ ਹੈ ਅਤੇ ਉਹਨੂੰ ਛੱਡ ਕੇ ਅਤੇ ਪਰਾਏ ਘਰਾਂ ਦੇ ਵਿੱਚ ਖੇ ਖਾਈ ਜਾਂਦਾ ਹੈ, ਉਹਦਾ ਕਾਹਦਾ ਜੀਵਨ? ਉਹ ਤਾਂ ਇਉਂ ਹੈ ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਨਾ ਕਿ ਪਰਾਏ ਘਰਾਂ ਦੇ ਵਿੱਚ ਜਾਣਾ, ਬਿਜ਼ੀਅਰ ਦੇ ਨਾਲ ਖੇਡਣਾ ਇੱਕ ਗੱਲ ਹੈ, ਬਹੁਤ ਵਿਓ ਭਰੇ ਸੱਪ ਦੇ ਨਾਲ ਖੇਡਣਾ ਅਤੇ ਪਰਾਏ ਘਰਾਂ ਵਿੱਚ ਜਾਣਾ ਇੱਕ ਗੱਲ ਹੈ। ਸਤਿਗੁਰੂ ਜੀ ਕਹਿੰਦੇ ਪਰ ਘਰ ਜਾਈਏ ਨਾ ਲਈਏ ਪੰਗਾ, ਪਰਾਏ ਘਰਾਂ ਵਿੱਚ ਜਾ ਕਰਕੇ ਨਾ ਕਦੇ ਵੀ ਧੀਆਂ ਭੈਣਾਂ ਨੂੰ ਮਾੜੀ ਨਿਗਾਹ ਨਾਲ ਨਹੀਂ ਤੱਕਣਾ ਚਾਹੀਦਾ।
ਦਿਨ ਪ੍ਰਤ ਕਰੈ ਕਰੈ ਪਛਤਾਪੈ।
ਪਰ ਹਜ਼ੂਰ ਕਹਿੰਦੇ ਨੇ ਉਹ ਜਿਹੜਾ ਕਾਮੀ ਪੁਰਸ਼ ਹੈ ਨਾ, ਉਹ ਦੇਣ ਪ੍ਰਾਪਤ ਕਰੇ ਕਰੇ ਪਛਤਾਪੈ, ਦੇਣ ਪ੍ਰਾਪਤ ਰੋਜ਼ਾਨਾ ਹੀ ਵਿਕਾਰ ਕਰਦਾ ਹੈ ਅਤੇ ਵਿਕਾਰ ਕਰ ਕਰਕੇ ਫਿਰ ਪਛਤਾਉਂਦਾ ਵੀ ਹੈ, ਮੂਰਖਾ ਅੱਜ ਤੂੰ ਮਾੜਾ ਕੰਮ ਕੀਤਾ ਹੈ। ਉਹਦੇ ਅੰਦਰ ਪਛਤਾਵਾ ਵੀ ਪੈਦਾ ਹੁੰਦਾ ਹੈ, ਪਰ ਪਛਤਾਉਣ ਦੇ ਬਾਅਦ ਬਾਵਜੂਦ ਵੀ ਫਿਰ ਉਹ ਅਗਲੇ ਦਿਨ ਤਿਆਰੀ ਕਰ ਲੈਂਦਾ, ਫਿਰ ਪਰਾਏ ਘਰਾਂ ਵੱਲੇ ਜਿਉਂਦਾ ਹੈ, ਤੱਕਦਾ ਹੈ, ਵੇਖਦਾ ਹੈ, ਕੁਕਰਮ ਕਰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਦਿਨ ਪ੍ਰਾਪਤ ਰੋਜ਼ਾਨਾ ਹੀ ਕਰਦਾ ਹੈ ਅਤੇ ਐਸੇ ਵਿਕਾਰਾਂ ਨੂੰ ਕਰ ਕਰਕੇ ਪਛਤਾਉਂਦਾ ਹੈ।
ਸੋਗ ਲੋਭ ਮਹਿ ਸੁੱਕਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਤਾਂ ਗਮੀ ਅੰਦਰ, ਇੱਕ ਲੋਭ ਦੇ ਅੰਦਰ ਇਹ ਸੁੱਕਦਾ ਹੈ। ਸੰਗਤ ਜੀ, ਦਸਮ ਪਾਤਸ਼ਾਹ ਜੀ ਨੇ ਨਾ ਇੱਕ ਦਸਮ ਗ੍ਰੰਥ ਦੇ ਵਿੱਚ ਸਾਖੀ ਲਿਖੀ ਹੈ, ਇਹ ਤਾਂ ਬੜੀ ਵਿਸਤਾਰ ਸਹਿਤ ਹੈ, ਪਰ ਮੈਂ ਟੂਕ ਮਾਤਰ ਆਪ ਜੀ ਨੂੰ ਦੱਸਾਂ। ਇੱਕ ਮਨੁੱਖ ਰਾਜੇ ਦੀ ਨੌਜਵਾਨ ਸੁੰਦਰ ਕੁਮਾਰੀ 'ਤੇ ਮੋਹਿਤ ਹੋ ਗਿਆ, ਅੱਠੇ ਪੈਰ ਉਹਨੂੰ ਆਪਣੇ ਧਿਆਨ ਵਿੱਚ ਰੱਖਦਾ ਹੈ। ਵਿਕਾਰੀ ਪੁਰਖ ਜਿਹੜਾ ਹੈ ਨਾ, ਉਹ ਕਈ ਵਾਰ ਜਿਹੜੀ ਔਰਤ ਨੂੰ ਵੇਖ ਲਵੇ ਨਾ ਜੀ, ਉਹਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ, ਫਿਰ ਅੱਠੇ ਪੈਰ ਆਪਣੀ ਅੱਖਾਂ ਤੋਂ ਪਾਸੇ ਨਹੀਂ ਕਰਦਾ, ਇਹ ਉਹਦੀ ਨਿਸ਼ਾਨੀ ਹੈ। ਉਹ ਆਪਣੇ ਧਿਆਨ ਵਿੱਚ ਰੱਖਦਾ ਹੈ ਤੇ ਹਜ਼ੂਰ ਕਹਿੰਦੇ ਨੇ ਸੁੱਕਦਾ ਜਾਂਦਾ ਹੈ, ਸੁੱਕਦਾ ਜਾਂਦਾ ਹੈ, ਖਾਂਦਾ ਪੀਂਦਾ ਵੀ ਹੈ, ਸੁੱਕਦਾ ਜਾਂਦਾ ਹੈ। ਇੱਕ ਦਿਨ ਉਹਦੀ ਘਰਦੀ ਨੇ ਪੁੱਛਿਆ ਵੀ ਤੈਨੂੰ ਕੀ ਹੋਇਆ, ਹੁਣ ਸ਼ਰਮ ਦਾ ਮਾਰਿਆ ਦੱਸੇ ਕੀ। ਆਖਰ ਉਹਨੇ ਕਿਹਾ ਵੀ ਤੂੰ ਦੱਸ, ਤੂੰ ਰੋਟੀਆਂ ਵੀ ਚੰਗੀਆਂ ਖਾਂਦਾ ਹੈ, ਖੁਰਾਕ ਵੀ ਚੰਗੀ ਖਾਂਦਾ ਹੈ ਅਤੇ ਖਾਂਦਾ ਪੀਂਦਾ ਤੂੰ ਸੁੱਕਦਾ ਜਾਂਦਾ ਹੈ, ਕੀ ਹੋਇਆ ਤੈਨੂੰ, ਮੈਂ ਤੇਰੀ ਦੁਆ ਦੁਆਰੀ ਕਰਾਂ, ਦੱਸ। ਫਿਰ ਉਹਨੇ ਦੱਸਿਆ ਵੀ ਆਹ ਕਾਰਨ ਹੈ। ਸਤਿਗੁਰੂ ਜੀ ਕਹਿੰਦੇ ਨੇ ਐਸੇ ਵਿਕਾਰਾਂ ਨੂੰ ਭੋਗਦਾ ਵੀ ਹੈ, ਔਰ ਐਸਾ ਵਿਕਾਰੀ ਪੁਰਸ਼ ਜਿਹੜਾ ਨਾ ਉਹ ਗਮੀ ਦੇ ਅੰਦਰ ਤੇ ਲੋਭ ਦੇ ਅੰਦਰ ਸੁੱਕਦਾ ਹੀ ਜਾਂਦਾ।
ਹਰ ਹਰ ਨਾਮ ਅਪਾਰ ਅਮੋਲਾ,
ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਪ੍ਰਕਿਰਤੀ ਤੋਂ ਅਪਾਰ ਹੈ, ਰਹਿਤ ਹੈ, ਅਮੋਲਾ ਅਮੋਲਕ ਹੈ।
ਅੰਮ੍ਰਿਤ ਏਕ ਨਿਧਾਨਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਇੱਕ ਅੰਮ੍ਰਿਤ ਦਾ ਖਜ਼ਾਨਾ ਹੈ ਪਰਮੇਸ਼ਰ ਦਾ ਨਾਮ।
ਸੁਖ ਸਹਿਜ ਆਨੰਦ ਸੰਤਨ ਕੈ,
ਬੇਨਤੀ ਕੀਤੀ ਮਹਾਰਾਜ ਤ੍ਰਿਪਤੀ ਕਿਹਨੂੰ ਹੈ, ਰੱਜਿਆ ਕੌਣ ਹੈ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੁਖ ਸਹਿਜ ਆਨੰਦ ਸੰਤਨ ਕੈ। ਸੰਤਾਂ ਦੇ ਹਿਰਦੇ ਅੰਦਰ ਆਤਮਕ ਸੁਖ ਹੈ, ਸਹਿਜ ਅਡੋਲਤਾ ਹੈ, ਗਿਆਨ ਹੈ ਅਤੇ ਆਨੰਦ ਹੈ ਪਰਮੇਸ਼ਰ ਦੇ ਨਾਮ ਕਰਕੇ। ਦੁਨਿਆਵੀ ਪਦਾਰਥਾਂ ਕਰਕੇ ਇਹ ਵਸਤੂਆਂ ਪ੍ਰਾਪਤ ਨਹੀਂ ਹੁੰਦੀਆਂ, ਨਾ ਸਹਿਜ ਹੀ ਆਉਂਦਾ ਹੈ, ਨਾ ਬੰਦਾ ਸੁਖੀ ਹੁੰਦਾ ਹੈ, ਨਾ ਹੀ ਆਨੰਦ ਦੇ ਸਹਿਤ ਹੈ। ਸਤਿਗੁਰੂ ਜੀ ਕਹਿੰਦੇ ਸਿਮਰਨ ਭਜਨ ਕਰਕੇ ਉਹਨਾਂ ਸੰਤਾਂ ਦੇ ਹਿਰਦੇ ਅੰਦਰ ਆਤਮਕ ਸੁਖ ਹੈ, ਅਡੋਲਤਾ ਹੈ ਤੇ ਆਨੰਦ ਹੈ।
ਨਾਨਕ ਗੁਰ ਤੇ ਜਾਨਾ,
ਮਹਾਰਾਜ ਉਹਨਾਂ ਨੂੰ ਇਹ ਵਸਤੂਆਂ ਕਿਵੇਂ ਪ੍ਰਾਪਤ ਹੋਈਆਂ ਤੇ ਹਜ਼ੂਰ ਕਥਨ ਕਰਦੇ ਨੇ ਭਾਈ ਉਹਨਾਂ ਨੇ ਗੁਰੂ ਤੋਂ ਉਪਦੇਸ਼ ਲੈ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਹੈ। ਸਤਿਗੁਰੂ ਕਿਰਪਾ ਕਰਨ ਇਹ ਜੋ ਹੁਕਮਨਾਮੇ ਅੰਦਰ ਹਜ਼ੂਰ ਨੇ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਆਪਾਂ ਇਹਦੇ ਧਾਰਨੀ ਹੋਈਏ। ਸੰਗਤ ਜੀ ਅਕਾਲ ਪੁਰਖ ਦੇ ਸਿਮਰਨ ਨਾਲ ਜੁੜੀਏ, ਬਾਣੀ ਪੜ੍ਹੀਏ, ਤਾਂ ਹੀ ਤ੍ਰਿਪਤੀ ਮਨ ਨੂੰ ਪ੍ਰਾਪਤ ਹੋਵੇਗੀ, ਮਨ ਤਾਂ ਹੀ ਰੱਜੇਗਾ। ਆਓ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ।
ਸੂਹੀ ਮਹੱਲਾ ਚੌਥਾ,
ਰਾਗ ਸੂਹੀ ਵਿੱਚ ਚੌਥੇ ਪਾਤਸ਼ਾਹ ਜੀ ਕਥਨ ਕਰਦੇ ਹਨ।
ਜਿੱਥੇ ਹਰ ਆਰਾਧਿਆ,
ਜਿੱਥੇ ਹਰੀ ਪਰਮੇਸ਼ਰ ਨੂੰ ਯਾਦ ਕਰੀਏ,
ਜਿੱਥੇ ਹਰ ਮਿਤ ਸਹਾਈ,
ਉੱਥੇ ਹੀ ਹਰੀ ਪਰਮੇਸ਼ਰ ਮਿੱਤਰ ਬਣ ਕੇ ਸਹਾਇਤਾ ਕਰਦਾ ਹੈ।
ਗੁਰ ਕਿਰਪਾ ਤੇ ਹਰ ਮਨ ਵਸੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਮਿੱਤਰ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਵਸਦਾ ਹੈ।
ਹੋਰਤ ਬਿਦ ਲਾਇਆ ਨਾ ਜਾਈ,
ਹੋਰ ਕਿਸੇ ਵੀ ਤਰੀਕੇ ਨਾਲ ਉਸ ਹਰੀ ਮਿੱਤਰ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਹਰ ਧਨ ਸੰਚਿਆ ਭਾਈ,
ਹੇ ਭਾਈ ਹਰੀ ਦਾ ਨਾਮ ਰੂਪੀ ਜਿਹੜਾ ਧਨ ਹੈ ਨਾ ਇਹਨੂੰ ਇਕੱਤਰ ਕਰੀਏ, ਇਹ ਸਾਡੇ ਲੋਕ ਪਰਲੋਕ ਦੇ ਕੰਮ ਆਉਣ ਵਾਲਾ ਹੈ। ਦੁਨਿਆਵੀ ਧਨ ਕੇਵਲ ਦੁਨੀਆਂ ਤੱਕ ਹੀ ਸੀਮਤ ਹੈ। ਸੰਗਤ ਜੀ ਜਿਵੇਂ ਆਪਾਂ ਕਈ ਵਾਰ ਵਿਚਾਰਦੇ ਹਾਂ ਨਾ ਵੀ ਹਿੰਦੁਸਤਾਨ ਦਾ ਰੁਪਈਆ ਹਿੰਦੁਸਤਾਨ ਵਿੱਚ ਹੀ ਚੱਲਦਾ ਹੈ, ਵੱਧ ਤੋਂ ਵੱਧ ਤੁਸੀਂ ਪਾਕਿਸਤਾਨ ਵਿੱਚ ਇਹਦੇ 4 ਪੈਸੇ ਵੱਧ ਲੈ ਲਓਗੇ, ਹੋਰ ਕਿਤੇ ਨਹੀਂ। ਪਰ ਅਮੈਰੀਕਾ ਦਾ ਡਾਲਰ ਤੁਸੀਂ ਜਿੱਥੇ ਵੀ ਲੈ ਜਾਓਗੇ ਉੱਥੇ ਚੱਲਦਾ ਹੈ। ਇਸੇ ਤਰ੍ਹਾਂ ਇਹ ਦੁਨਿਆਵੀ ਧਨ ਦੁਨੀਆਂ ਤੱਕ ਹੀ ਹੈ, ਅੱਗੇ ਨਹੀਂ ਜਾਂਦਾ, ਪਰ ਪਰਮੇਸ਼ਰ ਦਾ ਨਾਮ ਇੱਥੇ ਵੀ ਸਹਾਇਤਾ ਕਰਦਾ ਅਤੇ ਪਰਲੋਕ ਵਿੱਚ ਵੀ। ਇਸ ਕਰਕੇ ਹਜ਼ੂਰ ਕਹਿੰਦੇ ਭਾਈ ਹਰੀ ਦੇ ਨਾਮ ਧਨ ਨੂੰ ਇਕੱਤਰ ਕਰੀਏ।
ਜੇ ਹਲਤ ਪਲਤ ਹਰ ਹੋਏ ਸਖਾਈ,
ਹਜ਼ੂਰ ਕਹਿੰਦੇ ਜੇ ਜਿਹੜਾ ਹਰੀ ਦਾ ਨਾਮ ਧਨ ਪਰਮੇਸ਼ਰ ਲੋਕ ਪਰਲੋਕ ਵਿੱਚ ਸਖਾ ਮਿੱਤਰ ਬਣ ਜਾਵੇ, ਕਿਉਂਕਿ ਉਹਦੇ ਨਾਲ ਮਿੱਤਰਤਾ ਹੀ ਪਾਵਾਂਗੇ ਅਤੇ ਉਹ ਸਾਡਾ ਮਿੱਤਰ ਬਣੇਗਾ, ਮਿੱਤਰ ਦੀ ਤਰ੍ਹਾਂ ਸਾਡੀ ਸਹਾਇਤਾ ਕਰੇਗਾ।
ਰਹਾਓ ਸਤ ਸੰਗਤੀ ਸੰਗ ਹਰ ਧਨ ਖੱਟੀਆ।
ਬੇਨਤੀ ਕੀਤੀ ਮਹਾਰਾਜ, ਜਿਹੜੇ ਨਾਮ ਧਨ ਦੀ ਆਪ ਜੀ ਨੇ ਗੱਲ ਕਹੀ ਹੈ, ਇਹ ਕਿਵੇਂ ਪ੍ਰਾਪਤ ਕਰੀਏ, ਕਿਵੇਂ ਖੱਟੀਏ, ਕਿਵੇਂ ਇਕੱਤਰ ਕਰੀਏ? ਤੇ ਹਜ਼ੂਰ ਕਹਿੰਦੇ ਨੇ ਸਤ ਸੰਗਤ ਨਾਲ ਮਿਲ ਕੇ ਭਾਈ ਹਰੀ ਦਾ ਨਾਮ ਧਨ ਕਮਾਉਣਾ ਕਰੀਏ।
ਹੋਰਤ ਉਪਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਥਾਵਾਂ ਤੋਂ ਹੋਰ ਯਤਨ ਕੀਤਿਆਂ
ਹਰ ਧਨ ਕਿਤਾ ਨਾ ਪਾਈ।
ਹਰੀ ਪਰਮੇਸ਼ਰ ਦਾ ਨਾਮ ਰੂਪੀ ਧਨ ਭਾਈ ਕਿਤਿਓਂ ਵੀ ਪ੍ਰਾਪਤ ਨਹੀਂ ਹੁੰਦਾ, ਕਿਸੇ ਥਾਂ ਤੋਂ ਕਿਸੇ ਉਪਾਅ ਕਰਕੇ ਯਤਨ ਕਰਕੇ ਨਹੀਂ। ਜਿਹੜੇ ਸਤਸੰਗੀ ਨੇ ਨਾ, ਜਿਨ੍ਹਾਂ ਕੋਲ ਨਾਮ ਧਨ ਹੈ, ਉਹਨਾਂ ਦਾ ਸੰਗ ਕਰੀਏ ਤਾਂ ਇਹ ਧਨ ਕਮਾਇਆ ਜਾਵੇਗਾ।
ਹਰ ਰਤਨ ਕਾਵਾ ਪਾਰੀਆ,
ਹਜ਼ੂਰ ਕਹਿੰਦੇ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਰੂਪੀ ਰਤਨ ਦੇ ਵਪਾਰੀ ਹਨ।
ਹਰ ਰਤਨ ਧਨ ਵਿਹਾਜੇ,
ਸੰਗਤ ਜੀ ਉਹ ਹਰੀ ਦਾ ਨਾਮ ਰੂਪੀ ਧਨ ਰਤਨ ਜਿਹੜਾ ਹੈ ਇਹਨੂੰ ਖਰੀਦਦੇ ਹਨ।
ਕੱਚਾ ਕੇ ਵਪਾਰੀ,
ਜਿਹੜੇ ਕੱਚ ਦੇ ਵਪਾਰੀ ਨੇ, ਜਿਹੜੇ ਕੇਵਲ ਦੁਨਿਆਵੀ ਪਦਾਰਥਾਂ ਤੱਕ ਹੀ ਸੀਮਤ ਹਨ।
ਵਾਕ ਹਰ ਧਨ ਲਿਆ ਨਾ ਜਾਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹ ਉਹਨਾਂ ਤੋਂ ਕਿ ਕਿਸੇ ਤੋਂ ਵੀ ਇਹ ਹਰੀ ਦਾ ਨਾਮ ਧਨ ਨਹੀਂ ਲਿਆ ਜਾ ਸਕਦਾ, ਅਥਵਾ ਵਾਕ ਹਰ ਧਨ ਲਿਆ ਨਾ ਜਾਈ। ਵਾਕ ਦਾ ਅਰਥ ਹੈ ਗੱਲਾਂ ਬਾਤਾਂ, ਗੱਲਾਂ ਬਾਤਾਂ ਦੇ ਨਾਲ ਨਾ ਹਰੀ ਦਾ ਨਾਮ ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੰਗਤ ਜੀ ਕਮਾਈ ਕਰਨੀ ਪੈਂਦੀ ਹੈ, ਅਤੇ ਜਿਨ੍ਹਾਂ ਨੇ ਕਮਾਈ ਕੀਤੀ ਹੈ ਕਈ ਵਾਰ ਅਸੀਂ ਉਹਨਾਂ ਨੂੰ ਵੇਖ ਵੇਖ ਕੇ ਸੜਦੇ ਵੀ ਹਾਂ ਵੀ ਇਹ ਕਿਧਰ ਦਾ ਸੰਤ ਬਣ ਗਿਆ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਕਮਾਈ ਕੀਤੀ ਹੈ, ਇੱਕ ਤਾਂ ਗੱਲਾਂ ਬਾਤਾਂ ਨਾਲ ਉਹਨਾਂ ਤੋਂ ਹਰੀ ਦਾ ਧਨ ਜਿਹੜਾ ਨਾ ਇਹ ਪ੍ਰਾਪਤ ਨਹੀਂ ਕੀਤਾ ਜਾਂਦਾ।
ਹਰ ਧਨ ਰਤਨ ਜਵੇ ਹਰ ਮਾਨਕ,
ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਦਾ ਧਨ ਜਿਹੜਾ ਨਾ ਨਾਮ ਧਨ ਇਹ ਭਾਈ ਰਤਨ ਹੈ, ਵਿਵੇਕ ਹੈ, ਜਵੇਹਰ ਗਿਆਨ ਹੈ, ਮਾਨਕ ਮੰਨਣ ਨਿਧਿਆਸਨ ਕਰਨਾ ਇਤਿਆਦਿਕ ਇਹ ਮਾਨਕ ਹੈ, ਜਿਵੇਂ ਜਵਾਹਰਾਤ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਹਰੀ ਦਾ ਨਾਮ ਧਨ ਜਿਹੜਾ ਨਾ ਇਹ ਰਤਨ ਹੈ, ਇਹ ਜਵਾਹਰ ਹੈ, ਇਹ ਮਾਨਕ ਮੋਤੀਆਂ ਦੀ ਨਿਆਈ ਹੈ।
ਹਰ ਧਨਾਂ ਨਾਲ ਅੰਮ੍ਰਿਤ ਵੇਲਾ ਵੱਤਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਦਾ ਜਿਹੜਾ ਨਾਮ ਧਨ ਹੈ ਨਾ, ਨਾਮ ਧਨ ਦੇ ਨਾਲ ਅੰਮ੍ਰਿਤ ਵੇਲੇ ਵੱਤਾ ਹੈ। ਵੱਤੇ ਦਾ ਅਰਥ ਹੈ ਵੱਤਰ, ਵੱਤਰ ਦਾ ਅਰਥ ਹੈ ਸਮਾਂ। ਸੰਗਤ ਜੀ ਅੰਮ੍ਰਿਤ ਵੇਲਾ ਜਿਹੜਾ ਨਾ ਇਹ ਸਿਮਰਨ ਭਜਨ ਕਰਨ ਦਾ ਸਮਾਂ ਹੈ। ਹਰ ਧਨ ਨਾਲ ਅੰਮ੍ਰਿਤ ਵੇਲਾ ਵੱਤਾ ਹੈ, ਹਰੀ ਦੇ ਨਾਮ ਰੂਪੀ ਧਨ ਨਾਲ ਅੰਮ੍ਰਿਤ ਵੇਲੇ ਦੇ ਸਮੇਂ
ਹਰ ਭਗਤੀ ਹਰ ਲਿਵਲਾਈ।
ਪਰਮੇਸ਼ਰ ਦੇ ਪਿਆਰਿਆਂ ਨੇ ਹਰੀ ਦੀ ਭਗਤੀ ਵਿੱਚ ਹਰੀ ਨਾਲ ਆਪਣੀ ਬਿਰਤੀ ਜੋੜੀ ਹੈ। ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਪਾਣੀ ਕਰਕੇ ਸੰਗਤ ਜੀ ਸਿਮਰਨ ਵਿੱਚ ਜੁੜ ਜਾਂਦੇ ਹਨ, ਪ੍ਰਭੂ ਨਾਲ ਆਪਣੀ ਬਿਰਤੀ ਜੋੜ ਲੈਂਦੇ ਨੇ। ਜਿਵੇਂ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਅਤੇ ਸਮਾਧੀ ਸਥਿਤ ਹੁੰਦੇ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੀ ਕਤਾਰ ਹਜ਼ੂਰ ਦੇ ਦਰਵਾਜ਼ੇ 'ਤੇ ਲੱਗ ਜਾਂਦੀ ਹੈ। ਹਰੇਕ ਦੇ ਮਨ ਅੰਦਰ ਚਾਅ ਹੁੰਦਾ ਕਿ ਸਤਿਗੁਰੂ ਜਦੋਂ ਸਮਾਧੀ ਤੋਂ ਉਥਾਨ ਹੋਣ ਉੱਠਣ ਅਤੇ ਪਹਿਲਾਂ ਨਿਗਾਹ ਹਜ਼ੂਰ ਦੀ ਮੇਰੇ 'ਤੇ ਪਵੇ, ਕਿਉਂਕਿ ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਜਿਹਦੇ 'ਤੇ ਨਿਗਾਹ ਪੈਂਦੀ ਸੀ ਨਾ, ਪਾਪਾਂ ਦੇ ਖਾਨੀ ਉਖਾੜੀ ਜਾਂਦੀ ਸੀ। ਸੰਗਤ ਜੀ ਭੱਟਾਂ ਨੇ ਸਵਈਆਂ ਵਿੱਚ ਇਹਦਾ ਜ਼ਿਕਰ ਕੀਤਾ। ਤਾਂ ਸਤਿਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਇਹ ਪ੍ਰਭੂ ਦੇ ਨਾਲ ਆਪਣੀ ਲਿਵ ਲਾਉਣ ਦਾ, ਬਿਰਤੀ ਜੋੜਨ ਦਾ ਸਮਾਂ ਹੈ, ਵੱਤਰ ਹੈ। ਸੰਗਤ ਜੀ ਜਿਵੇਂ ਜ਼ਿਮੀਂਦਾਰ ਜ਼ਮੀਨ ਦੀ ਸਿੰਚਾਈ ਕਰਦਾ ਨਾ, ਪਾਣੀ ਦਿੰਦਾ, ਜਦੋਂ ਉਹ ਜ਼ਮੀਨ ਵੱਤਰ ਆਉਂਦੀ ਹੈ ਨਾ, ਫਿਰ ਉਹਨੂੰ ਉਬਾਉਂਦਾ ਹੈ, ਵਾਹ ਕੇ ਫਿਰ ਉਹਦੇ ਵਿੱਚ ਬੀਜ ਬੀਜਦਾ, ਫਿਰ ਉਹਦੇ ਵਿੱਚੋਂ ਮਣਾ ਮੂੰਹੀ ਫਸਲ ਪ੍ਰਾਪਤ ਕਰਦਾ। ਪਰ ਜੇ ਕਿਤੇ ਉਹ ਜ਼ਮੀਨ ਵੱਤਰ ਤੋਂ ਚੜ੍ਹ ਜਾਵੇ ਤਾਂ ਫਿਰ ਉਹਦੇ ਵਿੱਚ ਇੱਕ ਵੀ ਦਾਣਾ ਨਹੀਂ ਉੱਗਦਾ। ਪਹਿਲੀ ਤਾਂ ਗੱਲ, ਜਦੋਂ ਵੱਤਰ ਤੋਂ ਚੜ੍ਹ ਜਾਵੇ ਨਾ ਜੀ, ਉਹ ਵਗਦੀ ਹੀ ਨਹੀਂ, ਉਹਦੇ ਵਿੱਚ ਹਲ ਨਹੀਂ ਫਿਰਦਾ, ਸੁੱਕ ਜਾਂਦੀ ਹੈ। ਇਸੇ ਤਰ੍ਹਾਂ ਸੰਗਤ ਜੀ ਅੰਮ੍ਰਿਤ ਵੇਲਾ ਜਿਹੜਾ ਨਾ, ਇਹ ਨਾਮ ਬੀਜਣ ਦਾ ਵੱਤਰ ਹੈ, ਸਮਾਂ ਹੈ। ਹੁਣ ਵੱਤਾ ਹੈ, ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇਹ ਮਨੁੱਖਾ ਦੇਹੀ ਮਨੁੱਖਾ ਜਨਮ ਇਹ ਨਾਮ ਬੀਜਣ ਦਾ ਵੱਤਰ ਹੈ, ਸਮਾਂ ਹੈ। ਅਤੇ ਜੇ ਅਸੀਂ ਇਸ ਮਨੁੱਖਾ ਦੇਹੀ ਕਰਕੇ ਨਾਮ ਨਾ ਜਪਿਆ, ਸਿਮਰਨ ਭਜਨ ਨਾ ਕੀਤਾ, ਤਾਂ ਫਿਰ ਅੱਗੇ ਸਾਨੂੰ ਪ੍ਰਾਪਤ ਕੀ ਹੋਵੇਗਾ ਜੀ? ਫਿਰ ਅਸੀਂ ਬੋਲ ਦੀ ਆਸ ਕਿੱਥੋਂ ਰੱਖਾਂਗੇ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਦੇ ਪਿਆਰਿਆਂ ਨੇ ਅੰਮ੍ਰਿਤ ਵੇਲੇ ਦੇ ਸਮੇਂ ਪ੍ਰਭੂ ਨਾਲ ਆਪਣੀ ਲਿਵ ਜੋੜੀ ਹੈ, ਭਗਤੀ ਕਰਦੇ ਹਨ।
ਹਰ ਧਨ ਅੰਮ੍ਰਿਤ ਵੇਲਾ ਵੱਤਾ ਕਾ ਬੀਜਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੇ ਸਮੇਂ ਹਰੀ ਦਾ ਨਾਮ ਧਨ ਬੀਜਿਆ,
ਭਗਤ ਖਾਏ ਖਰਚ ਰਹੇ।
ਸੰਗਤ ਜੀ ਉਹ ਭਗਤ ਖਾਂਦੇ ਨੇ ਤੇ ਖਾਏ ਰਹੇ ਖਰਚਦੇ ਰਹਿੰਦੇ ਨੇ, ਆਪ ਜਪਦੇ ਨੇ ਹੋਰਨਾਂ ਨੂੰ ਵੀ ਜਪਾਉਂਦੇ ਨੇ, ਆਪ ਸਿਮਰਨ ਕਰਦੇ ਨੇ ਹੋਰਨਾਂ ਨੂੰ ਵੀ ਪ੍ਰੇਰਨਾ ਕਰਦੇ ਨੇ, ਭਾਈ ਤੁਸੀਂ ਵੀ ਸਿਮਰਨ ਕਰਿਆ ਕਰੋ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਹਰੀ ਦਾ ਨਾਮ ਧਨ ਬੀਜਿਆ, ਉਹਨਾਂ ਦੇ ਕੋਲ ਮਣਾ ਮੂੰਹੀ ਭੰਡਾਰੇ ਭਰੇ ਹੋਏ ਨੇ ਭਗਤੀ ਦੇ, ਸਿਮਰਨ ਭਜਨ ਦੇ। ਭਾਵੇਂ ਬਾਹਰੋਂ ਵੇਖਣ ਨੂੰ ਉਹ ਗੁੱਦੜ ਨੇ, ਬਾਹਰੋਂ ਵੇਖਣ ਨੂੰ ਸਾਨੂੰ ਇਹੋ ਜਾਪਣਗੇ ਵੀ ਇਹਦੇ ਲੀੜੇ ਪਾਟੇ ਹੋਏ ਨੇ, ਕਿੱਡਾ ਇਹ ਮਾੜਾ ਬੰਦਾ ਵਾ, ਕਈ ਬੰਦੇ ਤਾਂ ਨਫ਼ਰਤ ਵੀ ਕਰਨਗੇ ਉਹਦੇ ਤੋਂ ਵੀ ਇਹ ਕਿੱਥੋਂ ਆ ਗਿਆ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਅੰਦਰ ਭਗਤੀ ਦੇ ਭੰਡਾਰੇ ਭਰੇ ਹੋਏ ਨੇ, ਸਿਮਰਨ ਭਜਨ ਦੇ ਭੰਡਾਰੇ ਭਰੇ ਹੋਏ ਨੇ, ਅਤੇ ਉਹ ਆਪ ਵੀ ਖਰਚਦਾ ਹੈ, ਖਾਂਦਾ ਹੈ, ਤੇ ਹੋਰਨਾਂ ਨੂੰ ਵੀ ਭਾਈ ਖਰਚਦਾ ਹੈ, ਨਾਮ ਜਪਾਉਂਦਾ
ਨਖੁੱਟਾ ਨਾਹੀ।
ਪਰ ਹਜ਼ੂਰ ਕਹਿੰਦੇ ਇਹ ਜਿਹੜਾ ਹਰੀ ਦਾ ਨਾਮ ਧਨ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਨਾ ਜੀ, ਇਹ ਮੁੱਕਦਾ ਨਹੀਂ, ਇਹਦੇ ਵਿੱਚ ਘਾਟ ਨਹੀਂ ਆਉਂਦੀ।
ਹਲਤ ਪਲਤ ਹਰ ਤਨੈ ਕੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕ ਪਰਲੋਕ ਵਿੱਚ ਹਰੀ ਦੇ ਨਾਮ ਧੰਨ ਕਰਕੇ
ਭਗਤਾਂ ਕੋ ਮਿਲੀ ਵਡਿਆਈ,
ਭਗਤਾਂ ਨੂੰ ਨਾਮ ਧੰਨ ਕਰਕੇ ਹੀ ਵਡਿਆਈ ਪ੍ਰਾਪਤ ਹੋਈ ਹੈ।
ਹਰ ਧੰਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਦਾ ਨਾਮ ਧੰਨ ਜਿਹੜਾ ਨਾ ਇਹ ਡਰ ਤੋਂ ਰਹਿਤ ਹੈ, ਇਹਨੂੰ ਕੋਈ ਡਰ ਨਹੀਂ ਸੰਗਤ ਜੀ, ਕਿਸੇ ਪ੍ਰਕਾਰ ਦਾ ਵੀ ਕੋਈ ਡਰ ਨਹੀਂ ਤੇ ਸਦੀਵ ਕਾਲ ਇਹ ਰਹਿਣ ਵਾਲਾ ਹੈ।
ਇਹੋ ਹਰ ਧੰਨ ਅਗਨੀ ਤਸਕਰ ਪਾਣੀ ਹੈ ਜਮ ਦੂਤ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਹੈ ਸੱਚਾ ਨਾਮ ਧੰਨ, ਇਹਨੂੰ ਕੋਈ ਖਤਰਾ ਨਹੀਂ। ਹਰੀ ਦੇ ਨਾਮ ਧੰਨ ਨੂੰ ਨਾ ਤਾਂ ਅੱਗ ਸਾੜ ਸਕਦੀ ਹੈ, ਨਾ ਚੋਰ ਚੁਰਾ ਸਕਦਾ ਹੈ, ਨਾ ਪਾਣੀ ਰੋੜ ਸਕਦਾ ਹੈ, ਨਾ ਹੀ ਸੰਗਤ ਜੀ ਜਮਦੂਤ ਇਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਨ ਆਦਿਕ ਲਾ ਸਕਦੇ ਹਨ।
ਕਿਸੇ ਕਾ ਗਵਾਇਆ ਨਾ ਜਾਈ,
ਇਹਨਾਂ ਚੌਹਾਂ ਦੇ ਵਿੱਚੋਂ ਅੱਗ ਚੋਰ ਪਾਣੀ ਤੇ ਜਮਦੂਤ, ਇਹਨਾਂ ਚੌਹਾਂ ਦੇ ਵਿੱਚੋਂ ਕਿਸੇ ਦਾ ਗਵਾਇਆ ਵੀ ਇਹ ਧਨ ਗਵਾਚਦਾ ਨਹੀਂ।
ਹਰ ਧਨ ਕੋ ਉਚੱਕਾ ਨੇੜ ਨ ਆਵਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਹਰੀ ਨਾਮ ਧਨ ਨੂੰ ਚੁੱਕਣ ਵਾਲਾ ਜਿਹੜਾ ਚੋਰ ਚੱਕਾ ਹੈ ਨਾ ਉਹ ਵੀ ਇਹਦੇ ਨੇੜੇ ਨਹੀਂ ਆਉਂਦਾ।
ਜਮ ਜਾ ਗਾਤੀ ਡੰਡ ਨ ਲਗਾਈ,
ਜਿਹੜੇ ਜਮ ਦੂਤ ਮਸੂਲੀਏ ਨੇ ਨਾ ਉਹ ਵੀ ਇਹਨੂੰ ਡੰਡ ਆਦਿਕ ਨਹੀਂ ਲਾ ਸਕਦੇ।
ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ,
ਦੁਨਿਆਵੀ ਧਨ ਨੂੰ ਟੈਕਸ ਲੱਗ ਜਾਂਦਾ ਸੰਗਤ ਜੀ, ਪਰ ਹਜ਼ੂਰ ਕਹਿੰਦੇ ਇਹ ਜਿਹੜਾ ਨਾਮ ਧਨ ਹੈ ਨਾ ਇਹਨੂੰ ਜਮਦੂਤ ਟੈਕਸ ਨਹੀਂ ਲਾ ਸਕਦੇ, ਇਹਨੂੰ ਟੈਕਸ ਨਹੀਂ ਲੱਗਦਾ। ਦੁਨਿਆਵੀ ਧਨ ਫੜਿਆ ਜਾਂਦਾ ਵੀ ਇਹਨਾਂ ਧਨ ਤੂੰ ਕਿੱਥੋਂ ਜੋੜਿਆ, ਇਹ ਕਿੱਥੋਂ ਆਇਆ, ਇਹਨਾਂ ਇਹਨੂੰ ਟੈਕਸ ਪੈਂਦਾ। ਪਰ ਹਜ਼ੂਰ ਕਹਿੰਦੇ ਦੁਨਿਆਵੀ ਇਹ ਜਿਹੜਾ ਨਾਮ ਧਨ ਹੈ ਨਾ ਇਹਨੂੰ ਜਮਦੂਤ ਜਿਹੜੇ ਮਸੂਲੀਏ ਨੇ ਨਾ ਟੈਕਸ ਲਾਉਣ ਵਾਲੇ ਉਹ ਟੈਕਸ ਨਹੀਂ ਲਾ ਸਕਦੇ।
ਤਿੰਨਾ ਇੱਕ ਵੇਖ ਨਾਲ ਨਾ ਜਾਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਕਤ ਪੁਰਖਾਂ ਨੇ ਇਹ ਬਿਆਵਕੀ ਜਿਹੜਾ ਧਨ ਹੈ ਨਾ ਇਹ ਇਕੱਠਾ ਕੀਤਾ ਹੈ, ਪਰ ਜਦੋਂ ਅੰਤ ਸਮਾਂ ਆਉਂਦਾ ਉਹਨਾਂ ਦੇ ਨਾਲ ਇੱਕ ਕਦਮ ਵੀ ਨਾਲ ਨਹੀਂ ਜਾਂਦਾ।
ਹਲਤਾ ਵਿੱਚ ਸਾਕਤ ਦੋਹੇਲੇ ਭਏ,
ਸੰਗਤ ਜੀ ਇਸ ਲੋਕ ਵਿੱਚ ਉਹ ਜਿਹੜੇ ਸਾਕਤ ਪੁਰਸ਼ ਹੈ ਜਿਨ੍ਹਾਂ ਨੇ ਇਹ ਦੁਨਿਆਵੀ ਧਨ ਇਕੱਠਾ ਕੀਤਾ ਉਹ ਦੁਖੀ ਹੋਏ।
ਹੱਥ ਹੋ ਛੁੜਕ ਗਿਆ,
ਕਿਉਂਕਿ ਇਹ ਜਿਹੜਾ ਧਨ ਸੀ ਨਾ ਦੁਨਿਆਵੀ ਇਹ ਹੱਥੋਂ ਨਿਕਲ ਗਿਆ, ਚੋਰ ਲੈ ਗਏ, ਪਾਣੀ ਰੋੜ ਕੇ ਲੈ ਗਿਆ, ਅੱਗ ਨੇ ਸਾੜ ਕੱਤਿਆ, ਜਾਂ ਪਰਿਵਾਰ ਦੇ ਜੀਆਂ ਨੇ ਹੀ ਇੱਧਰ ਉੱਧਰ ਕਰ ਲਿਆ ਤੇ ਉਹ ਦੁਖੀ ਹੋਇਆ।
ਅੱਗੇ ਪਲਤ ਸਾਕਤ,
ਅੱਗੇ ਪਰਲੋਕ ਵਿੱਚ ਕਹਿੰਦੇ ਸਾਕਤ ਪੁਰਸ਼ ਨੇ
ਹਰ ਦਰਗਾਹ ਢੋਈ ਨਾ ਪਾਈ,
ਵਾਹਿਗੁਰੂ ਦੇ ਦਰਗਾਹ ਵਿੱਚ ਵੀ ਇਹਨੂੰ ਸੰਗਤ ਜੀ ਥਾਂ ਨਾ ਪ੍ਰਾਪਤ ਹੋਈ।
ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਤੋ ਇਸ ਹਰ ਨਾਮ ਧਨ ਦਾ ਮਾਲਕ ਉਹ ਪਰਮੇਸ਼ਰ ਆਪ ਹੈ।
ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ,
ਜਿਨ੍ਹਾਂ ਤੇ ਕਿਰਪਾ ਕਰਕੇ ਜਿਨ੍ਹਾਂ ਨੂੰ ਨਾਮ ਧਨ ਦਿੰਦਾ ਨਾ ਉਹ ਭਾਈ ਨਾਮ ਧਨ ਦੀਆਂ ਖੇਪਾਂ ਲੱਦ ਕੇ ਚੱਲਦੇ ਹਨ।
ਇਸ ਹਰ ਧਨੈ ਕਾ ਤੋਟਾ ਕਦੇ ਨ ਆਵਈ,
ਹਜ਼ੂਰ ਕਹਿੰਦੇ ਇਸ ਹਰੀ ਦੇ ਨਾਮ ਧਨ ਦਾ ਕਦੇ ਤੋਟਾ ਨਹੀਂ ਆਉਂਦਾ, ਤੋਟ ਨਹੀਂ ਆਉਂਦੀ, ਘਾਟ ਨਹੀਂ ਪੈਂਦੀ।
ਜਨ ਨਾਨਕ ਕਉ ਗੁਰ ਸੋਜੀ ਪਾਈ,
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ, ਅਸੀਂ ਇਹ ਗੁਰੂ ਅਮਰਦਾਸ ਜੀ ਤੋਂ ਸੋਝੀ ਪ੍ਰਾਪਤ ਕੀਤੀ ਹੈ ਕਿ ਇਹ ਧੰਨ ਜਿਹੜਾ ਨਾ ਇਹਦਾ ਕਦੇ ਵਾਸਤੇ ਵੀ ਘਾਟਾ ਨਹੀਂ ਪੈਂਦਾ, ਇਹ ਵਾਧਾ ਹੀ ਵਾਧਾ, ਜਿੰਨਾ ਸਿਮਰਨ ਭਜਨ ਕਰੀਏ ਵਾਧਾ ਹੀ ਵਾਧਾ ਹੈ। ਸੋ ਇਹ ਸਤਿਗੁਰਾਂ ਨੇ ਪਾਵਨ ਵਿਚਾਰ ਲੜੀਵਾਰ ਕਥਾ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰਨ, ਨਾਮ ਧੰਨ ਵੱਧ ਤੋਂ ਵੱਧ ਇਕੱਠਾ ਕਰੀਏ ਜੀ।
ਇਸ ਹਰ ਧਨ ਕਾ ਸਾਹੋ, ਹਰ ਆਪ ਹੈ ਸੰਤ ਹੋ, ਜਿਸ ਨੂੰ ਦੇ
ਸੋ ਹਰ ਧਨ ਲੱਭ ਚਲਾਈ।
ਇਸ ਹਰ ਧਨ ਕਾ ਕੋਟਾ ਕਦੇ ਨਾ ਆਵਈ,
ਜਨ ਨਾਨਕ ਕਾ ਗੁਰ ਸੋਜੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।